ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮਾਂਗਾ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਾ ਸਦਾ ਰਹਾਂ ਰੰਗ ਰਾਤਾ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਵਾਹਿਗੁਰੂ ਸਾਹਿਬ ਜੀ ਤਾਂ ਪ੍ਰਸਾਦ ਤੋਮਰ ਛੰਦ ਹਰੀ ਜਨਮ ਮਰਨ ਬਿਹੀਨ ਦਸ ਚਾਰ ਚਾਰ ਪ੍ਰਵੀਨ ਅਕਲੰਕ ਰੂਪ ਅਪਾਰ ਅਣਛਿਜ ਤੇਜ ਉਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਕੋਟਾਨ ਕੋਟ ਧੰਨਵਾਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਪਿਛਲੇ ਸਮੇਂ ਤੋਂ ਲੈ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਵਿੱਤਰ ਬਾਣੀ ਲੜੀਵਾਰ ਸ਼੍ਰਵਣ ਕਰਨ ਦਾ ਯਤਨ ਕਰਦੇ ਆ ਰਹੇ ਹਾਂ, ਜੋ ਕਿ ਪਿੱਛੇ ਨੌ ਭਾਗਾਂ ਦੇ ਵਿੱਚ ਅਕਾਲ ਉਸਤਤ ਬਾਣੀ ਦੇ 30 ਬੰਦ ਸੰਪੂਰਨ ਹੋਏ ਹਨ ਔਰ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀ ਬਾਣੀ ਤਾਂ ਪ੍ਰਸਾਦ ਸਵਈਏ ਇਹ 10 ਸਵਈਏ ਪਿਛਲੇ ਭਾਗ ਦੇ ਵਿੱਚ ਸੰਪੂਰਨ ਰੂਪ ਵਿੱਚ ਆਪ ਸੰਗਤਾਂ ਨੇ ਸ਼੍ਰਵਣ ਕੀਤੇ ਹਨ। ਇਸ ਤੋਂ ਅੱਗੇ ਜੋ ਕਿ 31 ਨੰਬਰ ਬੰਦ ਦਾ ਪਾਠ ਅਕਾਲ ਉਸਤਤ ਦੇ ਵਿੱਚੋਂ ਆਪ ਜੀ ਨੇ ਸ਼੍ਰਵਣ ਕੀਤਾ ਹੈ। ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਿ ਸ਼ਬਦ ਸੁਰਤ ਸਰੂਪ ਸਨ, ਜਿਨ੍ਹਾਂ ਦਾ ਕਥਨ ਹੈ ਚੇਤਨਾ ਭਇਓ ਹਮਰੋ ਆਵਣ ਕੈ ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਔਰ ਪ੍ਰਥਮ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਕਥਨ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ, ਜੋ ਅਕਾਲ ਪੁਰਖ ਦੇ ਨਾਲ ਸਤਿਗੁਰੂ ਜੀ ਓਤ ਪੋਤ ਹਨ। ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਨੂੰ ਉਚਾਰਨ ਕਰਦੇ ਹੋਏ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜੋ ਕਾਰਜ ਕਰਨ ਵਾਸਤੇ ਸੰਸਾਰ ਵਿੱਚ ਆਏ, ਜੋ ਮਿਸ਼ਨ ਹੈ ਭੁੱਲੇ ਭਟਕੇ ਜੀਵਾਂ ਨੂੰ ਉਹਨਾਂ ਦੇ ਮੂਲ ਪਰਮਾਤਮਾ ਨਾਲ ਜੋੜਨਾ, ਇਸ ਪਵਿੱਤਰ ਬਾਣੀ ਰਾਹੀਂ ਜਿਸ ਦਾ ਨਾਮ ਹੀ ਅਕਾਲ ਉਸਤਤ ਹੈ, ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਪਰਮੇਸ਼ਰ ਜੀ ਦੀ ਉਸਤਤ ਨੂੰ ਪ੍ਰਕਿਰਤੀ ਦੇ ਅੰਦਰੋਂ ਵੱਖ ਵੱਖ ਨਾਵਾਂ ਦੇ ਰਾਹੀਂ ਵਰਣਨ ਕਰਕੇ ਸਾਡੀ ਜੀਵ ਆਤਮਾ ਨੂੰ ਉਸ ਪਰਮੇਸ਼ਰ ਨਾਲ ਜੋੜਨ ਦਾ ਮਹਾਨ ਕਾਰਜ ਕਰ ਰਹੇ ਹਨ। ਸੋ ਜੋ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪ੍ਰੇਮ ਸਹਿਤ ਸ਼੍ਰਵਣ ਕਰਨ ਦਾ ਯਤਨ ਕਰੀਏ ਜੀ। ਤਾਂ ਪ੍ਰਸਾਦ ਤੋਮਰ ਛੰਦ ਹਰੀ ਜਨਮ ਮਰਨ ਵਿਹੀਨ ਦਸ ਚਾਰ ਚਾਰ ਪ੍ਰਵੀਨ ਇਕਲੰਕ ਰੂਪ ਅਪਾਰ ਅਣਛਿਜ ਤੇਜ ਉਦਾਰ। ਹਰੀ ਤੋਂ ਭਾਵ ਹੈ ਜਿਸ ਤੇ ਕਰਕੇ ਸਾਰਾ ਸੰਸਾਰ ਹਰਿਆ ਭਰਿਆ ਹੈ, ਜੋ ਕਦੇ ਸੁੱਕਣ ਵਾਲਾ ਨਹੀਂ, ਜੋ ਕਦੇ ਮਰਨ ਵਾਲਾ ਨਹੀਂ, ਉਹ ਹਰੀ ਅਕਾਲ ਪੁਰਖ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਜਨਮ ਮਰਨ ਤੋਂ ਰਹਿਤ ਹੈ, ਜਨਮ ਮਰਨ ਵਿਹੀਨ। ਉਹ ਜਨਮ ਵਿੱਚ ਨਹੀਂ ਆਉਂਦਾ, ਉਹ ਮਰਦਾ ਨਹੀਂ, ਸਦਾ ਹੀ ਇੱਕ ਰਸ ਵਿਆਪਕ ਹੈ। ਦਸ ਚਾਰ ਚਾਰ ਪ੍ਰਵੀਨ, ਦਸ ਚਾਰ ਚਾਰ, ਚਾਰ ਪਲੱਸ ਚਾਰ ਭਾਵ ਅੱਠ, ਅੱਠ ਤੇ ਦਸ ਅਠਾਰਾਂ। ਪਾਤਸ਼ਾਹ ਜੀ ਕਹਿੰਦੇ ਉਹ ਅਠਾਰਾਂ ਵਿਦਿਆ ਦਾ ਪ੍ਰਵੀਨ ਗਿਆਤਾ ਹੈ, ਵਿਦਵਾਨ ਹੈ। ਭਾਵ ਕਿ ਜਿਹਦੇ ਕੋਲ ਬਹੁਤ ਪ੍ਰਕਾਰ ਦੀ ਵਿੱਦਿਆ ਹੋਵੇ ਉਹਨੂੰ ਵਿੱਦਿਆ ਪ੍ਰਵੀਨ ਵਿਦਵਾਨ ਮੰਨਿਆ ਗਿਆ। ਸਤਿਗੁਰੂ ਜੀ ਜਿਵੇਂ ਚੌਦਾਂ ਲੋਕ ਇੱਕ ਅਲੰਕਾਰ ਦਿੰਦੇ ਹਨ ਜਿਹਦਾ ਭਾਵ ਬਣਦਾ ਹੈ ਕਿ ਸਾਰੀ ਸ੍ਰਿਸ਼ਟੀ, ਧਰਤ ਪਾਤਾਲ ਆਕਾਸ਼, ਇਹ ਵੀ ਬਾਣੀ ਵਿੱਚ ਆਪਾਂ ਨੂੰ ਪ੍ਰਮਾਣ ਮਿਲਦੇ ਹਨ। ਉਹਦਾ ਵੀ ਅਰਥ ਭਾਵ ਅਰਥ ਹੁੰਦਾ ਹੈ ਕਿ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ। ਇੱਥੇ ਅਠਾਰਾਂ ਪ੍ਰਕਾਰ ਦੀ ਵਿੱਦਿਆ ਦਾ ਭਾਵ ਕੀ ਹੈ ਕਿ ਉਹ ਪਰਮੇਸ਼ਰ ਹਰ ਪ੍ਰਕਾਰ ਦੀ ਭਾਵ ਸਾਰੀ ਵਿੱਦਿਆ ਵਿੱਚ ਪ੍ਰਵੀਨ ਹੈ, ਉਹਦੇ ਵਰਗਾ ਕੋਈ ਵਿਦਵਾਨ ਨਹੀਂ। ਇਕਲੰਕ ਰੂਪ ਅਪਾਰ, ਇਕਲੰਕ, ਉਹ ਪਰਮਾਤਮਾ ਕਲੰਕ ਤੋਂ ਰਹਿਤ ਹੈ, ਉਸ ਦੇ ਵਿੱਚ ਕੋਈ ਕਲੰਕ ਨਹੀਂ। ਅਣਛਿਜ ਤੇਜ ਉਦਾਰ, ਉਸਦਾ ਪਾਰ ਨਹੀਂ ਪਾਇਆ ਜਾ ਸਕਦਾ, ਉਹ ਨਾਸ਼ ਨਾ ਹੋਣ ਵਾਲਾ ਹੈ। ਅਣਛਿਜ ਤੇਜ, ਵੱਡੇ ਤੇਜ ਵਾਲਾ ਹੈ। ਉਦਾਰ ਕਿ ਉਹ ਪਰਮਾਤਮਾ ਖੁੱਲ ਦਿਲਾ ਹੈ। ਅਣਭਿਜ ਰੂਪ ਦੁਰੰਤ, ਸਭ ਜਗਤ ਭਗਤ ਮਹੰਤ, ਜਸ ਤਿਲਕ ਭੂ ਪ੍ਰਿਤ ਭਾਨ, ਦਸ ਚਾਰ ਚਾਰ ਨਿਧਾਨ। 32 ਨੰਬਰ ਛੰਦ ਅੰਦਰ ਫਰਮਾਨ ਕਰਦੇ ਨੇ, ਅਣਭਿਜ ਭਾਵ ਮੋਹ ਮਾਇਆ ਤੋਂ ਨਿਰਲੇਪ। ਦੁਰੰਤ ਦਾ ਭਾਵ ਕੀ ਹੈ? ਜਿਸਦਾ ਅੰਤ ਜਾਣਨਾ ਕਠਿਨ ਹੋਵੇ। ਮਹੰਤ ਦਾ ਅਰਥ ਬਣਦਾ ਹੈ ਵੱਡਾ, ਸ਼੍ਰੋਮਣੀ। ਤਿਲਕ ਟਿੱਕਾ, ਭੂ ਦਾ ਭਾਵ ਧਰਤੀ, ਭ੍ਰਿਤ ਦਾ ਭਾਵ ਆਸਰਾ, ਭਾਣ ਦਾ ਅਰਥ ਹੈ ਸੂਰਜ। ਉਹ ਅਕਾਲ ਪੁਰਖ ਮੋਹ ਮਾਇਆ ਤੋਂ ਨਿਰਲੇਪ ਹੈ, ਉਸਦੇ ਰੂਪ ਦਾ ਅੰਤ ਜਾਣਨਾ ਕਠਿਨ ਹੈ। ਉਹ ਸਾਰੇ ਸੰਸਾਰ ਦੇ ਸਾਰੇ ਭਗਤਾਂ ਤੋਂ ਵੱਡਾ ਸ਼੍ਰੋਮਣੀ ਭਗਤ ਹੈ। ਸਰਗੁਣ ਨਿਰਗੁਣ ਨਿਰੰਕਾਰ, ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਭਾਵ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਭਗਤ ਵੀ ਹੈ, ਭਾਵ ਭਗਤਾਂ ਨੂੰ ਗੁਣ ਦੇਣ ਵਾਲਾ ਉਹ ਹੈ। ਫਿਰ ਸਤਿਗੁਰੂ ਜੀ ਕਹਿੰਦੇ ਉਹ ਸ਼ੋਭਾ ਦਾ ਤਿਲਕ ਹੈ, ਜਸ ਤਿਲਕ, ਭੂ ਪ੍ਰਿਤ ਭਾਣ, ਧਰਤੀ ਦਾ ਆਧਾਰ ਅਤੇ ਪ੍ਰਕਾਸ਼ ਹੈ, ਸੂਰਜ ਰੂਪ ਹੈ। ਦਸ ਚਾਰ ਚਾਰ ਨਿਧਾਨ ਤੇ ਅਠਾਰਾਂ ਵਿਦਿਆ ਦਾ ਨਿਧਾਨ ਤੋਂ ਭਾਵ ਕੀ ਹੈ? ਉਹ ਭੰਡਾਰ, ਖਜ਼ਾਨਾ ਹੈ। ਇਹ ਕਲੰਕ ਰੂਪ ਅਪਾਰ, ਸਭ ਲੋਕ ਸੋਕ ਬਿਦਾਰ, ਕਲ ਕਾਲ ਕਰਮ ਵਿਹੀਨ, ਸਭ ਕਰਮ ਧਰਮ ਪਰਮੀਨ। ਇਹ ਕਲੰਕ, ਕਲੰਕ ਤੋਂ ਰਹਿਤ, ਬਿਦਾਰ, ਨਾਸ਼ ਕਰਨ ਵਾਲਾ, ਕਲ ਤੋਂ ਭਾਵ ਕਲੇਸ਼, ਉਸਦਾ ਰੂਪ ਕਲੰਕ ਤੋਂ ਰਹਿਤ ਹੈ, ਉਸਦਾ ਪਾਰ ਨਹੀਂ ਪਾਇਆ ਜਾ ਸਕਦਾ, ਉਹ ਕਲ ਕਲੇਸ਼ ਦਾ ਨਾਸ਼ ਕਰਨ ਵਾਲਾ ਅਤੇ ਕਰਮਾਂ ਦੇ ਬੰਧਨਾਂ ਤੋਂ ਮੁਕਤ ਹੈ, ਉਹ ਸਾਰੇ ਕਰਮਾਂ ਅਤੇ ਧਰਮਾਂ ਦਾ ਗਿਆਤਾ ਹੈ। ਅਣਖੰਡ ਅਤੁੱਲ ਪ੍ਰਤਾਪ, ਸਭ ਥਾਪਿਓ ਜੇ ਥਾਪ, ਅਣਖੇਦ ਭੇਦ ਅਛੇਦ, ਮੁਖ ਚਾਰ ਗਾਵਤ ਵੇਦ। ਅਣਖੰਡ, ਖੰਡ ਦਾ ਅਰਥ ਹੁੰਦਾ ਟੋਟਾ, ਅਣਖੰਡ ਦਾ ਭਾਵ ਹੈ ਨਿਰੰਤਰ। ਅਤੁੱਲ ਤੋਲ ਰਹਿਤ, ਥਾਪ ਰਚਨਾ, ਅਣਖੇਦ ਦੁੱਖ ਰਹਿਤ, ਅਛੇਦ ਛੇਦਿਆ ਨਾ ਜਾ ਸਕਣ ਵਾਲਾ, ਮੁੱਖ ਚਾਰ ਭਾਵ ਬ੍ਰਹਮ ਵੇਦ ਵੇਦ। ਉਸਦਾ ਪ੍ਰਤਾਪ ਸਦਾ ਕਾਇਮ ਅਰਥਾਤ ਨਿਰੰਤਰ ਹੈ ਅਤੇ ਤੋਲਿਆ ਨਾ ਜਾ ਸਕਣ ਵਾਲਾ ਹੈ। ਸਾਰੀ ਰਚਨਾ ਉਸੇ ਦੀ ਹੀ ਕੀਤੀ ਹੋਈ ਹੈ। ਉਹ ਦੁੱਖਾਂ ਤੋਂ ਰਹਿਤ ਹੈ, ਉਸਦਾ ਭੇਦ ਛੇਦਿਆ ਨਹੀਂ ਜਾ ਸਕਦਾ, ਭਾਵ ਉਸਦੇ ਭੇਦ ਨੂੰ ਕੋਈ ਪਾ ਨਹੀਂ ਸਕਦਾ। ਜਿਸ ਦੇ ਜਸ ਨੂੰ ਚਾਰ ਮੂੰਹਾਂ ਵਾਲਾ ਬ੍ਰਹਮਾ ਚਾਰੇ ਵੇਦਾਂ ਰਾਹੀਂ ਗਾਇਨ ਕਰਦਾ ਹੈ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਚਾਰ, ਵੇਦ ਪੜ੍ਹੈ ਮੁਖ ਕੰਠ ਸਵਾਰ, ਤਾਕੋ ਅੰਤ ਨਾ ਜਾਈ ਲਖਣਾ, ਆਪਤ ਜਾਤ ਰਹਿ ਗੁਬਾਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਹਨ। ਭਾਵ ਬ੍ਰਹਮਾ ਵੀ ਚਾਰ ਵੇਦਾਂ ਰਾਹੀਂ, ਚਾਰ ਮੂੰਹਾਂ ਰਾਹੀਂ ਕਹਿਣ ਤੋਂ ਭਾਵ ਉਸ ਪਰਮੇਸ਼ਰ ਦੇ ਜਸ ਨੂੰ ਵਾਰ ਵਾਰ ਗਾਉਂਦਾ ਹੈ। ਜੇ ਨੇਤ ਨਿਗਮ ਕਹੰਤ, ਮੁਖ ਚਾਰ ਭਗਤ ਬੇਅੰਤ, ਅਣਭਿਜ ਅਤੁਲ ਪ੍ਰਤਾਪ, ਅਣਖੰਡ ਅਮਿਤ ਅਥਾਪ। ਨੇਤ ਦਾ ਭਾਵ ਹੁੰਦਾ ਹੈ ਨਾ ਇਤੀ, ਨਾ ਇਤੀ ਭਾਵ ਬੇਅੰਤ, ਨਿਗਮ ਵੇਦ, ਵਕਤ ਵਕਤ ਦਾ ਅਰਥ ਹੁੰਦਾ ਹੈ ਬਕਣਾ ਕਹਿਣਾ, ਜਿਵੇਂ ਕਥਾਵਾਚਕ ਨੂੰ ਵਕਤਾ ਕਿਹਾ ਜਾਂਦਾ ਹੈ ਬੁਲਾਰੇ ਨੂੰ, ਤੇ ਸੁਣਨ ਵਾਲੇ ਨੂੰ ਸਰੋਤਾ ਕਿਹਾ ਜਾਂਦਾ ਹੈ। ਜਿਵੇਂ ਵਕਤ ਸ਼ਬਦ ਬਾਣੀ ਵਿੱਚ ਕਈ ਵਾਰ ਆਇਆ ਹੈ। ਅਣਭਿੱਜ ਨਾ ਭਿੱਜਣ ਵਾਲਾ, ਅਤੁੱਲ ਤੋਲ ਰਹਿਤ, ਪ੍ਰਤਾਪ ਕਿਸੇ ਦਾ ਥਾਪਿਆ ਹੋਇਆ ਨਹੀਂ, ਜਿਸ ਨੂੰ ਵੇਦ ਬੇਅੰਤ ਬੇਅੰਤ ਕਹਿੰਦੇ ਹਨ, ਬ੍ਰਹਮਾ ਵੀ ਜਿਸ ਨੂੰ ਬੇਅੰਤ ਬੇਅੰਤ ਕਹਿੰਦਾ ਹੈ, ਉਹ ਨਾ ਭਿੱਜਣ ਵਾਲਾ ਨਿਰਲੇਪ ਹੈ ਅਤੇ ਜਿਸ ਦੀ ਵਡਿਆਈ ਤੋਲ ਤੋਂ ਰਹਿਤ ਹੈ। ਉਹ ਅਟੁੱਟ ਅੰਦਾਜ਼ੇ ਤੋਂ ਬਾਹਰ, ਬੇਅੰਤ ਅਤੇ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ। ਬ੍ਰਹਮਾ ਵਿਸ਼ਣ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ, ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਦੇ ਅੰਤ। ਜਿਹ ਕੀਨ ਜਗਤ ਪਸਾਰ, ਰਚਿਓ ਵਿਚਾਰ ਵਿਚਾਰ, ਅਨੰਤ ਰੂਪ ਅਖੰਡ, ਅਤੁੱਲ ਪ੍ਰਤਾਪ ਪ੍ਰਚੰਡ। ਵਿਚਾਰ ਸੋਚ ਵਿਚਾਰ ਕੇ ਅਨੰਤ ਅੰਤ ਰਹਿਤ, ਅਖੰਡ ਅਟੁੱਟ ਪ੍ਰਚੰਡ ਤੇਜ ਪ੍ਰਤਾਪ ਵਾਲਾ, ਅਤੁੱਲ ਤੋਲ ਰਹਿਤ ਪ੍ਰਤਾਪ ਵਡਿਆਈ, ਜਿਸਨੇ ਸਾਰੇ ਜਗਤ ਦਾ ਪਸਾਰਾ ਕੀਤਾ ਹੈ ਅਤੇ ਰਚਨਾ ਦੇ ਪਸਾਰੇ ਨੂੰ ਬੜਾ ਸੋਚ ਵਿਚਾਰ ਕੇ ਕੀਤਾ ਹੈ, ਉਸਦਾ ਰੂਪ ਅੰਤ ਰਹਿਤ ਅਤੇ ਅਟੁੱਟ ਹੈ, ਉਸਦਾ ਪ੍ਰਤਾਪ ਅਟੁੱਟ ਅਤੇ ਤੇਜ ਹੈ। ਜਿਹ ਅੰਡ ਤੇ ਬ੍ਰਹਿਮੰਡ, ਕਿੰਨੇ ਸੌ ਚੌਦਹ ਹੈ ਖੰਡ, ਸਭ ਕੀਨ ਜਗਤ ਪਸਾਰ, ਅਭਿਅਕਤ ਰੂਪ ਉਦਾਰ। ਅੰਡ ਦਾ ਭਾਵ ਹੈ ਬੀਜ ਮੂਲ ਆਂਡਾ, ਬ੍ਰਹਿਮੰਡ ਭਾਵ ਸਾਰੀ ਸ੍ਰਿਸ਼ਟੀ, ਚੌਦਹ ਖੰਡ ਚੌਦਾਂ ਲੋਕ, ਅਭਿਅਕਤ ਨਿਰਾਕਾਰ, ਜਿਸ ਤੇ ਬੀਜ ਮੂਲ ਓਅੰਕਾਰ ਤੋਂ ਸਾਰੀ ਸ੍ਰਿਸ਼ਟੀ ਬਣਾਈ। ਆਖੇ ਜਾਂਦੇ ਚੌਦਾਂ ਲੋਕ ਵੀ ਉਸਦੇ ਕੀਤੇ ਹੋਏ, ਸਾਰੇ ਜਗਤ ਦਾ ਪਸਾਰਾ ਉਸੇ ਦਾ ਕੀਤਾ ਹੋਇਆ ਹੈ। ਉਹ ਆਪ ਨਿਰਾਕਾਰ ਹੈ ਭਾਵ ਉਸਦਾ ਰੂਪ ਆਕਾਰ ਨਹੀਂ ਹੈ, ਅਤੇ ਉਹ ਉਦਾਰ ਭਾਵ ਖੁੱਲ੍ਹੇ ਦਿਲ ਵਾਲਾ ਹੈ। ਜੇ ਕੋਟ ਇੰਦਰ ਨਿਰਪਾਰ, ਕਈ ਬ੍ਰਹਮ ਵਿਸ਼ਨ ਵਿਚਾਰ, ਕਈ ਰਾਮ ਕ੍ਰਿਸ਼ਨ ਰਸੂਲ, ਬਿਨ ਭਗਤ ਕੋ ਨਾ ਕਬੂਲ। ਨਿਰਪਾਰ ਦਾ ਅਰਥ ਹੈ ਰਾਜੇ, ਰਸੂਲ ਦਾ ਅਰਥ ਪੈਗੰਬਰ ਮੁਹੰਮਦ ਆਦਿਕ, ਕਬੂਲ ਭਾਵ ਪ੍ਰਵਾਨ। ਜਿਸ ਨੇ ਕਰੋੜਾਂ ਹੀ ਇੰਦਰ ਰਾਜੇ ਪੈਦਾ ਕੀਤੇ, ਕਈ ਬ੍ਰਹਮਾ ਵਿਸ਼ਨੂੰ ਜਿਸ ਦਾ ਵਿਚਾਰ ਕਰ ਰਹੇ ਹਨ, ਅਨੇਕਾਂ ਰਾਮ ਕ੍ਰਿਸ਼ਨ ਅਤੇ ਪੈਗੰਬਰ ਮੁਹੰਮਦ ਆਦਿਕ ਬਣਾਏ, ਪਰ ਸਤਿਗੁਰੂ ਜੀ ਕਹਿੰਦੇ ਬਿਨ ਭਗਤ ਕੋ ਨਾ ਕਬੂਲ। ਪਰ ਉਹ ਪਰਮਾਤਮਾ ਵੱਲੋਂ ਲਾਈ ਹੋਈ ਸੇਵਾ ਨੂੰ, ਦਿੱਤੀ ਹੋਈ ਭਗਤੀ ਨੂੰ ਕੀਤੇ ਤੋਂ ਬਗੈਰ ਉਸਦੇ ਦਰ ਤੇ ਦਰਬਾਰ ਵਿੱਚ ਕੋਈ ਵੀ ਕਬੂਲ ਨਹੀਂ ਪਿਆ, ਭਾਵ ਉਹਦੇ ਦਰਬਾਰ ਵਿੱਚ ਭਗਤੀ ਹੀ ਕਬੂਲ ਪੈਂਦੀ ਹੈ। ਉਹਨੇ ਕਰੋੜਾਂ ਇੰਦਰ ਪੈਦਾ ਕੀਤੇ, ਕਰੋੜਾਂ ਬ੍ਰਹਮੇ, ਕਰੋੜਾਂ ਵਿਸ਼ਨੂੰ, ਕਈ ਕਿਸ਼ਨ ਕ੍ਰਿਸ਼ਨ, ਕਈ ਰਾਮ, ਕਈ ਪੈਗੰਬਰ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਦਰਬਾਰ ਵਿੱਚ ਕੇਵਲ ਉਹੀ ਕਬੂਲ ਪਿਆ ਜਿਸਨੇ ਉਸਦੇ ਹੁਕਮ ਨੂੰ ਸਤ ਕਰਕੇ ਮੰਨਿਆ ਅਤੇ ਉਸ ਪਰਮੇਸ਼ਰ ਦੀ ਭਗਤੀ ਕੀਤੀ ਹੈ। ਕਈ ਸਿੰਧ ਬਿੰਦ ਨਗਿੰਦਰ, ਕਈ ਮੱਛ ਕਛ ਫਨਿੰਦਰ, ਕਈ ਦੇਵ ਆਦਿ ਕੁਮਾਰ, ਕਈ ਕ੍ਰਿਸ਼ਨ ਵਿਸ਼ਨ ਅਵਤਾਰ। ਸਿੰਧ ਦਾ ਅਰਥ ਹੈ ਸਮੁੰਦਰ, ਬਿੰਦ ਦਾ ਭਾਵ ਪਰਬਤ, ਨਗਿੰਦਰ ਵੱਡੇ ਪਰਬਤ, ਮੱਛ ਚੌਵੀ ਅਵਤਾਰਾਂ ਚੋਂ ਇੱਕ ਅਵਤਾਰ, ਕੱਛ ਵੀ ਚੌਵੀ ਅਵਤਾਰਾਂ ਚੋਂ ਇੱਕ ਅਵਤਾਰ ਹੈ। ਫਨਿੰਦਰ ਦਾ ਭਾਵ ਸ਼ੇਸ਼ਨਾਗ, ਦੇਵ ਦੇਵੀਆਂ, ਕੁਮਾਰ ਬ੍ਰਹਮਾ ਦੇ ਪੁੱਤਰ। ਅਨੇਕਾਂ ਹੀ ਸਮੁੰਦਰ, ਪਹਾੜ ਅਤੇ ਵੱਡੇ ਪਰਬਤ ਉਸਤੇ ਰਚੇ ਹੋਏ ਹਨ। ਇੱਕ ਨਹੀਂ ਅਨੇਕਾਂ ਹੀ ਮੱਛ ਤੇ ਕੱਛ ਦੇ ਅਵਤਾਰ ਤੇ ਸ਼ੇਸ਼ ਨਾਗ ਬਣਾਏ ਹਨ। ਅਨੇਕਾਂ ਹੀ ਦੇਵੀਆਂ ਤੇ ਬ੍ਰਹਮਾ ਦੇ ਪੁੱਤਰ ਆਦਿ ਰਚੇ ਹਨ ਅਤੇ ਅਨੇਕਾਂ ਹੀ ਕ੍ਰਿਸ਼ਨ ਤੇ ਵਿਸ਼ਨੂੰ ਦੇ ਅਵਤਾਰ ਪੈਦਾ ਕੀਤੇ ਹਨ। ਕਈ ਇੰਦਰ ਬਾਰ ਬਹਾਰ, ਕਈ ਵੇਦ ਔਮੁਖ ਚਾਰ, ਕਈ ਰੁਦਰ ਸ਼ੁਦਰ ਸਰੂਪ, ਕਈ ਰਾਮ ਕ੍ਰਿਸ਼ਨ ਅਨੂਪ, ਕਿਤਨੇ ਹੀ ਇੰਦਰ ਉਸਦੇ ਦਰ ਤੇ ਝਾੜੂ ਫੇਰਨ ਵਾਲੇ ਹਨ, ਕਿਤਨੇ ਹੀ ਵੇਦ ਹਨ, ਕਿੰਨੇ ਹੀ ਬ੍ਰਹਮਾ ਵੇਦ ਉਚਾਰਨ ਵਾਲੇ ਹਨ। ਇੱਕ ਬ੍ਰਹਮਾ ਨੇ ਕਈ ਇਹ ਕਈਆਂ ਦਾ ਜ਼ਿਕਰ ਆਇਆ। ਕਿਤਨੇ ਹੀ ਤੁਸ਼ ਸਰੂਪ ਵਾਲੇ ਸ਼ਿਵਜੀ ਹਨ, ਕਈ ਸੁੰਦਰ ਸਰੂਪ ਵਾਲੇ ਰਾਮ ਕ੍ਰਿਸ਼ਨ ਆਦਿਕ ਹਨ। ਇੱਕ ਰਾਮ ਨਹੀਂ, ਇੱਕ ਕ੍ਰਿਸ਼ਨ ਨਹੀਂ, ਅਨੇਕਾਂ ਹਨ। ਸਤਿਗੁਰਾਂ ਦੇ ਕਹਿਣ ਤੋਂ ਭਾਵ ਫਿਰ ਕਿਹੜੇ ਕਿਹੜੇ ਰਾਮ ਅਤੇ ਕਿਹੜੇ ਕਿਹੜੇ ਕ੍ਰਿਸ਼ਨ ਦੀ ਪੂਜਾ ਕੀਤੀ ਜਾਵੇ, ਕਿਹੜੇ ਬ੍ਰਹਮਾ, ਕਿਹੜੇ ਸ਼ਿਵਜੀ ਅਤੇ ਕਿਹੜੇ ਵਿਸ਼ਨੂੰ ਨੂੰ ਮੰਨਿਆ ਜਾਵੇ, ਭਾਵ ਇੱਕ ਨਹੀਂ ਉਸ ਤਰ੍ਹਾਂ ਦੇ ਤਾਂ ਅਨੇਕਾਂ ਹਨ। ਇਸ ਲਈ ਗੁਰਮਤਿ ਨੇ ਅਕਾਲ ਪੁਰਖ ਦੀ ਭਗਤੀ ਦ੍ਰਿੜ ਕਰਵਾਈ ਹੈ। ਦਸਮੇਸ਼ ਪਿਤਾ ਜੀ ਦੇ ਇਹਨਾਂ ਸ਼ਬਦਾਂ ਦੀ ਪੁਸ਼ਟੀ ਕਰਨੀ ਹੋਵੇ ਤਾਂ ਭੈਰੋਂ ਰਾਗ ਦੇ ਅੰਦਰ ਪੰਚਮ ਗੁਰਦੇਵ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ ਹੈ, ਜਿਸ ਨੂੰ ਆਪਾਂ ਇੱਥੇ ਹੂ ਬਹੂ ਪੜ੍ਹਦੇ ਹਾਂ। ਅਰਥ ਕਰਨ ਦਾ ਸਮਾਂ ਨਹੀਂ, ਲੇਕਿਨ ਸ਼ਬਦ ਦੇ ਉਚਾਰਨ ਤੋਂ, ਪਾਠ ਤੋਂ ਹੀ ਸਾਨੂੰ ਸਮਝ ਪੈ ਜਾਵੇਗੀ ਕਿ ਸ੍ਰੀ ਅਕਾਲ ਉਸਤ ਦਸਮੇਸ਼ ਪਿਤਾ ਜੀ ਦੀ ਰਚਨਾ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ, ਪੰਚਮ ਗੁਰਦੇਵ ਪਾਤਸ਼ਾਹ ਜੀ ਦਾ ਸਿਧਾਂਤ ਕੇਵਲ ਇੱਕ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸੋ ਧੰਨ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਭੈਰੋਂ ਮਹੱਲਾ ਪੰਜਵਾਂ, ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ, ਐਸੋ ਧਣੀ ਗੋਬਿੰਦ ਹਮਾਰਾ, ਬਰਨ ਨਾ ਸਾਕਾਂ ਗੁਣ ਵਿਸਥਾਰਾ ਰਹਾਉ, ਕੋਟ ਮਾਇਆ ਜਾ ਕੇ ਸੇਵਕਾਏ, ਕੋਟ ਜੀ ਜਾ ਕੀ ਸਹਿ ਜਾਏ, ਕੋਟ ਉਪਾਰਜਨਾ ਤੇਰੇ ਅੰਗ, ਕੋਟ ਭਗਤ ਬਸ ਬਸ ਹਰ ਸੰਗ, ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠਾਡੇ ਹੈ ਦੁਆਰ, ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੇ, ਕੋਟ ਨਾਮ ਜਾ ਕੀ ਕੀਮਤ ਨਾਹੇ, ਕੋਟ ਪੂਰੀਅਤ ਹੈ ਜਾ ਕੈ ਨਾਦ, ਕੋਟ ਅਖਾਰੇ ਚਲਿਤ ਬਿਸਮਾਦ, ਕੋਟ ਸ਼ਕਤ ਸ਼ਿਵ ਆਗਿਆਕਾਰ, ਕੋਟ ਜੀ ਦੇਵੈ ਆਧਾਰ, ਕੋਟ ਤੀਰਥ ਜਾ ਕੇ ਚਰਨ ਮਝਾਰ, ਕੋਟ ਪਵਿੱਤਰ ਜਪਤ ਨਾਮ ਚਾਰ, ਕੋਟ ਪੂਜਾਰੀ ਕਰਤੇ ਪੂਜਾ, ਕੋਟ ਵਿਸਥਾਰਨ ਅਵਰ ਨਾ ਦੂਜਾ, ਕੋਟ ਮਹਿਮਾ ਜਾ ਕੀ ਨਿਰਮਲ ਹੰਸ, ਕੋਟ ਉਸਤਤ ਜਾ ਕੀ ਕਰਤ ਬ੍ਰਹਿਮੰਸ, ਕੋਟ ਪਰਲੋ ਓਪਤ ਨਿਮਖ ਮਾਹੇ, ਕੋਟ ਗੁਣਾ ਤੇਰੇ ਗਣੇ ਨਾ ਜਾਹੇ, ਕੋਟ ਗਿਆਨੀ ਕਥੈ ਗਿਆਨ, ਕੋਟ ਧਿਆਨੀ ਧਰਤ ਧਿਆਨ, ਕੋਟ ਤਪੀਸਰ ਤਪ ਹੀ ਕਰਤੇ, ਕੋਟ ਮੁਨੀਸਰ ਮੁਨਮੈ ਰਹਿਤੇ, ਅਵਗਤ ਨਾਥ ਅਗੋਚਰ ਸਵਾਮੀ, ਪੂਰ ਰਹਿਆ ਕਟ ਅੰਤਰ ਜਾਮੀ, ਜਤ ਕਟ ਦੇਖਾਂ ਤੇਰਾ ਵਾਸਾ, ਨਾਨਕ ਕਉ ਗੁਰ ਕੀਓ ਪਰਗਾਸਾ, ਹੇ ਪ੍ਰਭੂ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿਸਦਾ ਹੈ। ਮੈਨੂੰ ਨਾਨਕ ਨੂੰ ਗੁਰੂ ਨੇ ਅਜਿਹਾ ਆਤਮਿਕ ਚਾਨਣ ਬਖਸ਼ਿਸ਼ ਕੀਤਾ ਹੈ, ਭਾਵ ਕਿ ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਜੋ ਜੋ ਜੀਵ ਜਿਵੇਂ ਜਿਵੇਂ ਤੋਂ ਸੇਵਾ 'ਤੇ ਲਾਏ ਹੋਏ ਹਨ, ਜਿਸ ਜਿਸ ਕੰਮ ਲਾਏ ਨੇ, ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਇਹ ਸਾਰੇ ਤੇਰੇ ਹੁਕਮ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਕਾਰ ਕਮਾ ਰਹੀ ਹੈ। ਅਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਅੰਦਰ ਹੀ ਅਕਾਲ ਪੁਰਖ ਤੋਂ ਆਪ ਹੀ ਵਰਤ ਰਿਹਾ ਹੈ। ਇਸੇ ਪ੍ਰਕਾਰ ਜਦੋਂ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ 10 ਨੰਬਰ ਸਲੋਕ ਅਤੇ ਅਸ਼ਟਪਦੀ ਸਾਰੀ ਪੜ੍ਹਦੇ ਹਾਂ ਤਾਂ ਇਸ ਸਲੋਕ ਤੋਂ ਬਾਅਦ ਅਸ਼ਟਪਦੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਸਲੋਕ ਦੇ ਅੰਦਰ ਤਤਸਾਰ ਹੈ, ਅਸ਼ਟਪਦੀ ਇਸ ਸਲੋਕ ਦਾ ਵਿਸਥਾਰ ਹੈ। ਸੁਖਮਨੀ ਸਾਹਿਬ ਦਾ ਸਿਧਾਂਤ ਇਹ ਹੈ ਕਿ ਸਲੋਕ ਦੇ ਅੰਦਰ ਜੋ ਸਿਧਾਂਤ ਦਿੱਤਾ ਗਿਆ ਉਹਨੂੰ ਅਸ਼ਟਪਦੀ ਦੇ ਵਿੱਚ ਸਤਿਗੁਰਾਂ ਨੇ ਐਕਸਪਲੇਨ ਕੀਤਾ ਹੈ। ਇੱਥੇ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵੱਲੋਂ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਜੋ ਜੋ ਨਜ਼ਰ ਆ ਰਿਹਾ ਹੈ ਸਭ ਕਾਸੇ ਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਸਤਾਰ ਕਰ ਰਹੇ ਹਨ। ਉਸਤਤ ਕਰਹਿ ਅਨੇਕ ਜਾਣ ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨੇਕ ਪ੍ਰਕਾਰ। ਹੁਣ ਇਹ ਸਾਰੀ ਅਸ਼ਟਪਦੀ ਪੜ੍ਹਨੀ ਹੋਵੇ ਸਮਾਂ ਲੱਗੇਗਾ, ਪਰ ਅਕਸਰ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਲੇ, ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਇਹ ਅਸ਼ਟਪਦੀ ਪੜ੍ਹਦੇ ਹਾਂ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਕਬ ਕਾਵ ਵਿਚਾਰੈ। ਕਿਉਂਕਿ ਅੱਗੇ ਜੋ ਬਾਣੀ ਚੱਲ ਰਹੀ ਹੈ ਅਕਾਲ ਉਤਸਵ ਦੀ ਉੱਥੇ ਆਵੇਗਾ, ਕਈ ਕੋਟ ਕਾਵ ਪੜ੍ਹੰਤ, ਕਈ ਵੇਦ ਭੇਦ ਕਹੰਤ, ਕਈ ਸ਼ਾਸਤਰ ਸਿਮਰਤ, ਕਹੋ ਕਸਤ ਹੀ ਸੋ ਪੁਰਾਣ। ਸੋ ਉੱਥੇ ਆ ਕੇ ਜੋ ਦਸਮ ਪਾਤਸ਼ਾਹ ਜੀ ਕਹਿ ਰਹੇ ਨੇ ਇਹੀ ਭਾਵ ਇੱਥੇ ਸਤਿਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਕਈ ਕੋਟ ਕਬ ਕਾਵ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਇਸੇ ਪ੍ਰਕਾਰ ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸ਼ਾਸਤ, ਕਈ ਕੋਟ ਚੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ। ਇਸੇ ਪ੍ਰਕਾਰ ਹੀ ਸਤਿਗੁਰਾਂ ਨੇ ਇੱਥੇ ਜ਼ਿਕਰ ਕੀਤਾ ਹੈ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ। ਕਹਿਣ ਤੋਂ ਭਾਵ ਕਿ ਇਸ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਨੇ ਉਸ ਪਰਮੇਸ਼ਰ ਦੀ ਬੇਅੰਤ ਰਚਨਾ ਦਾ ਜ਼ਿਕਰ ਕੀਤਾ ਹੈ। ਕਈ ਕੋਕ ਕਾਵ ਪੜ੍ਹੰਤ, ਕਈ ਵੇਦ ਭੇਦ ਕਹੰਤ, ਕਈ ਸ਼ਾਸਤਰ ਸਿਮਰੰਤ, ਕਹੋ ਕਸਤ ਹੀ ਸੋ ਪ੍ਰਾਣ। ਕਿਤੇ ਕਵੀ ਰੂਪ ਹੋ ਕੇ ਕਾਮ ਸ਼ਾਸਤਰ ਦੇ ਉਚਾਰਨ ਵਿੱਚ ਲੱਗੇ ਹੋਏ ਹੋ, ਕਈ ਵੇਦਾਂ ਦੇ ਭੇਦ ਬਿਆਨ ਕਰਨ ਵਾਲੇ ਹਨ, ਕਈ ਸ਼ਾਸਤਰਾਂ ਅਤੇ ਸਿਮਰਤੀਆਂ ਨੂੰ ਬਿਆਨ ਕਰਨ ਵਾਲੇ ਹਨ, ਅਨੇਕਾਂ ਪੁਰਾਣਾਂ ਦੀ ਹੀ ਕਥਾ ਕਰਨ ਵਾਲੇ ਹਨ। ਇਹ ਭਾਵ ਆਪਾਂ ਪਿੱਛੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਵਿੱਚੋਂ ਲੈ ਚੁੱਕੇ ਹਾਂ। ਕਈ ਅਗਨ ਹੋਤਰ ਕ੍ਰੰਤ, ਕਈ ਉਰਦ ਤਾਪ ਦੁਰੰਤ, ਕਈ ਉਰਦ ਬਾਹੋ ਸੰਨਿਆਸ, ਕਹੂੰ ਜੋਗ ਭੇਗ ਭੇਸ ਉਦਾਸ, ਕਈ ਅਗਨੀ ਹਵਨ ਕਰਦੇ ਹਨ, ਕਈ ਪੁੱਠੇ ਲੜਕ ਕੇ ਕਠਿਨ ਤਪ ਕਰਦੇ ਹਨ, ਕਈ ਉੱਚੀਆਂ ਬਾਹਾਂ ਕਰਨ ਵਾਲੇ ਸੰਨਿਆਸੀ ਹਨ, ਕਿਤੇ ਜੋਗੀਆਂ ਅਤੇ ਉਦਾਸੀਆਂ ਵਾਲੇ ਭੇਸ ਧਾਰਨ ਕਰਨ ਵਾਲੇ ਹਨ। ਭਾਵ ਕਿ ਸੁਖਮਨੀ ਸਾਹਿਬ ਦੀ ਦਸਵੀਂ ਅਸ਼ਟਪਦੀ ਦਾ ਪਹਿਲਾ ਪਦਾ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾਵ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਕਈ ਅਗਨ ਹੋਤਰ ਕ੍ਰੰਤ, ਕਈ ਉਰਦ ਤਾਪ ਦੁਰੰਤ, ਕਈ ਉਰਦ ਬਾਹੋ ਸੰਨਿਆਸ, ਕਹੋ ਜੋਗ ਭੇਖ ਉਦਾਸ, ਕਈ ਅਗਨੀ ਹਵਨ ਕਰਦੇ ਹਨ, ਕਈ ਪੁੱਠੇ ਲੜਕੇ ਕਠਿਨ ਤਪ ਕਰਦੇ ਹਨ, ਕਈ ਉੱਚੀਆਂ ਬਾਹਾਂ ਕਰਨ ਵਾਲੇ ਸੰਨਿਆਸੀ ਹਨ, ਕਿਤੇ ਜੋਗੀਆਂ ਅਤੇ ਉਦਾਸੀਆਂ ਵਾਲੇ ਭੇਸ ਧਾਰਨ ਕਰਨ ਵਾਲੇ ਹਨ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਉਹੀ ਭਾਵ ਸਤਿਗੁਰੂ ਕਲਗੀਧਰ ਜੀ ਇੱਥੇ ਵਰਣਨ ਕਰ ਰਹੇ ਹਨ। ਕਹੋ ਨਿਵਲੇ ਕਰਮ ਕਰੰਤ, ਕਹੋ ਪੌਣ ਆਹਾਰ ਦੁਰੰਤ, ਕਹੋਂ ਤੀਰਥ ਦਾਨ ਅਪਾਰ, ਕਹੋਂ ਜਗ ਕਰਮ ਉਦਾਰ। ਕਿਤੇ ਇੱਕ ਪ੍ਰਕਾਰ ਦੀ ਯੋਗ ਸਾਧਨਾ ਕਰਨ ਵਾਲੇ ਹਨ, ਜਿਸ ਵਿੱਚ ਦੋਵੇਂ ਮੋਢੇ ਨੀਵੇਂ ਕਰਕੇ ਪਿੱਠ ਦਾ ਵਾਲ ਕੱਢ ਕੇ ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਅੰਦਰੋਂ ਰਿੜਕਣਾ। ਇਹਨੂੰ ਕਹਿੰਦੇ ਨਿਵਲੀ ਕਰਮ ਕਰਨਾ, ਜੋ ਯੋਗੀ ਲੋਕ ਪੇਟ ਦੀ ਸਫਾਈ ਕਰਦੇ ਹਨ। ਕਿਤੇ ਪੌਣ ਆਹਾਰੀ ਰਹਿ ਕੇ ਕਠਨ ਤਪ ਕਰਦੇ ਹਨ, ਭਾਵ ਕਈ ਕਈ ਦਿਨ ਕੁਝ ਖਾਣਾ ਨਹੀਂ, ਪੌਣ ਆਹਾਰੀ ਰਹਿਣਾ। ਤੇ ਕਈ ਕਹੋਂ ਤੀਰਥ ਦਾਨ ਅਪਾਰ, ਕਈ ਤੀਰਥਾਂ ਉੱਤੇ ਜਾ ਕੇ ਬੇਅੰਤ ਦਾਨ ਕਰਨ ਵਾਲੇ ਹਨ। ਕਹੋਂ ਜੱਗ ਕਰਮ ਉਦਾਰ, ਤੇ ਕਈ ਖੁੱਲੇ ਦਿਲ ਨਾਲ ਜੱਗ ਆਦਿ ਦੇ ਕਰਮ ਕਰਦੇ ਹਨ, ਭਾਵ ਇਹਨਾਂ ਕਰਮਾਂ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਦਾ ਯਤਨ ਕਰਦੇ ਹਨ। ਕਹੋਂ ਅਗਣ ਹੋਤਰ ਅਨੂਪ, ਕਹੋਂ ਨਿਆਏ ਰਾਜ ਵਿਭੂਤ, ਕਹੋਂ ਸ਼ਾਸਤਰ ਸਿਮ੍ਰਿਤ ਰੀਤ, ਕਹੋਂ ਵੇਦ ਸਿਉਂ ਵਿਪਰੀਤ। ਕਿਤੇ ਅਦਭੁਤ ਅਗਨੀ ਹਮਣ ਹੋ ਰਹੇ ਹਨ, ਕਿਤੇ ਰਾਜ ਸ਼ਕਤੀ ਵਾਲਾ ਹੋ ਕੇ ਇਨਸਾਫ ਕੀਤਾ ਜਾ ਰਿਹਾ ਹੈ, ਕਿਤੇ ਸ਼ਾਸਤਰਾਂ ਅਤੇ ਸਿਮਰਤੀਆਂ ਦੀਆਂ ਰਸਮਾਂ ਹੋ ਰਹੀਆਂ ਹਨ, ਕਿਤੇ ਵੇਦਾਂ ਦੇ ਉਲਟ ਰੀਤੀ ਹੋ ਰਹੀ ਹੈ। ਕਈ ਦੇਸ਼ ਦੇਸ਼ ਸਰੰਤ, ਕਈ ਏਕ ਨੌਰ ਇਸਥੰਤ, ਕਹੂੰ ਕਰਤ ਜਲ ਮੈਂ ਜਾਪ, ਕਹੂੰ ਸਹਿਤ ਤਨ ਪ੍ਰਤਾਪ। ਕਈ ਦੇਸ਼ ਸ਼ੰਤਰਾਂ ਵਿੱਚ ਫਿਰਦੇ ਹਨ, ਕਈ ਇੱਕ ਥਾਂ 'ਤੇ ਸਥਿਰ ਹੋ ਕੇ ਬੈਠੇ ਹਨ, ਕਿਤੇ ਜਲ ਵਿੱਚ ਜਾਪ ਕਰ ਰਹੇ ਹਨ, ਕਿਤੇ ਆਪਣੇ ਤਨ ਉੱਤੇ ਅਗਨੀ ਦੀ ਤਪਸ਼ ਜਾਂ ਸੇਕ ਸਹਾਰਦੇ ਹਨ। ਕਹੋਂ ਬਾਸ ਬਣੇ ਕਰੰਤ, ਕਹੋਂ ਤਾਪ ਤਨੈ ਸਹੰਤ, ਕਹੋਂ ਗ੍ਰਹਿਸਥ ਧਰਮ ਅਪਾਰ, ਕਹੋਂ ਰਾਜ ਰੀਤ ਉਦਾਰ। ਕਿਤੇ ਜੰਗਲਾਂ ਵਿੱਚ ਵਾਸਾ ਕਰ ਰਹੇ ਹੋ, ਕਿਸੇ ਸਰੀਰ ਉੱਤੇ ਕਸ਼ਟ ਸਹਿ ਰਹੇ ਹੋ, ਕਿਤੇ ਗ੍ਰਹਿਸਥ ਧਰਮ ਵਿੱਚ ਵਿਚਰ ਰਹੇ ਹੋ, ਕਿਤੇ ਰਾਜਨੀਤੀ ਵਿੱਚ ਉਦਾਰ ਚਿੱਤ ਹੋ। ਕਹੋਂ ਰੋਗ ਰਹਿਤ ਅਭਰਮ, ਕਹੋਂ ਕਰਮ ਕਰਤ ਅਕਰਮ, ਕਹੋਂ ਸ਼ੇਖ ਬ੍ਰਹਮ ਸਰੂਪ, ਕਹੋਂ ਨੀਤ ਰਾਜ ਅਨੂਪ। ਸਤਿਗੁਰੂ ਜੀ ਕਹਿੰਦੇ ਕਿਤੇ ਆਪ ਰੋਗਾਂ ਤੋਂ ਰਹਿਤ ਅਤੇ ਭਰਮਾਂ ਤੋਂ ਰਹਿਤ ਹੋ, ਕਿਤੇ ਆਪ ਕਰਮਾਂ ਦੇ ਕਰਨ ਵਾਲੇ ਹੋ, ਕਿਤੇ ਕਰਮਾਂ ਤੋਂ ਰਹਿਤ ਹੋ, ਕਿਤੇ ਸੱਯਦ ਰੂਪ ਹੋ, ਕਿਤੇ ਬ੍ਰਾਹਮਣ ਸਰੂਪ ਹੋ, ਕਿਤੇ ਆਪ ਰਾਜ ਦੀ ਸੁੰਦਰ ਨੀਤੀ ਅਥਵਾ ਮਰਿਆਦਾ ਵਾਲੇ ਹੋ। ਕਹੋਂ ਰੋਗ ਸੋਗ ਵਿਹੀਨ, ਕਹੋਂ ਏਕ ਭਗਤ ਅਧੀਨ, ਕਹੋਂ ਰੰਕ ਰਾਜ ਕੁਮਾਰ, ਕਹੋਂ ਵੇਦ ਵਿਆਸ ਅਵਤਾਰ। ਕਿਤੇ ਆਪ ਰੋਗਾਂ ਅਤੇ ਚਿੰਤਾਵਾਂ ਤੋਂ ਰਹਿਤ ਹੋ, ਰੋਗ ਸੋਗ ਵਿਹੀਨ, ਕਿਤੇ ਆਪ ਕੇਵਲ ਭਗਤਾਂ ਦੇ ਹੀ ਵੱਸ ਵਿੱਚ ਹੋ, ਕਹੋਂ ਏਕ ਭਗਤ ਅਧੀਨ, ਕਹੋਂ ਰੰਕ ਰਾਜ ਕੁਮਾਰ, ਕਿਤੇ ਆਪ ਕੰਗਾਲ ਹੋ, ਕਿਤੇ ਰਾਜਕੁਮਾਰ ਹੋ, ਕਹੋਂ ਵੇਦ ਵਿਆਸ ਅਵਤਾਰ, ਅਤੇ ਕਿਤੇ ਵੇਦਾਂ ਦੀ ਰਚਨਾ ਕਰਨ ਵਾਲੇ ਵਿਆਸ ਦੇ ਅਵਤਾਰ ਹੋ। ਕਈ ਬ੍ਰਹਮ ਵੇਦ ਰਟੰਤ, ਕਈ ਸ਼ੇਖ ਨਾਮ ਉਚਰੰਤ, ਬੈਰਾਗ ਕਹੋਂ ਸੰਨਿਆਸ, ਕਹੋਂ ਫਿਰਤ ਰੂਪ ਉਦਾਸ। ਕਈ ਬ੍ਰਾਹਮਣ ਵੇਦਾਂ ਦਾ ਪਾਠ ਕਰਦੇ ਹਨ, ਕਈ ਸੱਯਦ ਨਾਮ ਉਚਾਰਦੇ ਹਨ, ਕਿਤੇ ਬੈਰਾਗੀ ਹੈ, ਕਿਤੇ ਸੰਨਿਆਸੀ ਹੈ, ਕਿਤੇ ਉਦਾਸੀ ਵਾਲਾ ਭੇਖ ਬਣਾ ਕੇ ਫਿਰ ਰਿਹਾ ਹੈ। ਸਭ ਕਰਮ ਫੋਕਟ ਜਾਣ, ਸਭ ਧਰਮ ਨਿਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਸਭ ਪ੍ਰਕਾਰ ਦੇ ਕਰਮਾਂ ਨੂੰ ਫੋਕੇ ਜਾਣੋ, ਸਭ ਪ੍ਰਕਾਰ ਦੇ ਧਰਮਾਂ ਨੂੰ ਵਿਅਰਥ ਮੰਨੋ, ਜੇਕਰ ਉਹਨਾਂ ਵਿੱਚ ਇੱਕ ਨਾਮ ਦਾ ਆਧਾਰ ਨਹੀਂ ਹੈ, ਹੋਰ ਸਾਰੇ ਕਰਮ ਭਰਮ ਰੂਪ ਸਮਝੋ। ਸਤਿਗੁਰੂ ਕਹਿੰਦੇ ਸਭ ਕਰਮ ਫੋਕਟ ਜਾਣ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਕਿਉਂਕਿ ਇੱਥੇ ਤੁਕ ਆਈ ਬਿਨ ਏਕ ਨਾਮ ਆਧਾਰ, ਇੱਕ ਪਰਮੇਸ਼ਰ ਦੇ ਨਾਮ ਦੇ ਆਧਾਰ ਤੋਂ ਬਿਨਾਂ, ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ, ਭਾਵ ਜਿੰਨੇ ਵੀ ਲੋਕ ਧਰਮ ਦੇ ਨਾਮ ਦੇ ਉੱਤੇ ਕਰਮ ਕਰ ਰਹੇ ਹਨ, ਉਹ ਸਾਰੇ ਕਰਮ ਕਾਂਡ ਹਨ। ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੈ, ਇੱਕ ਨਾਮ ਨਹੀਂ ਤਾਂ ਬਾਕੀ ਦੇ ਸਾਰੇ ਕਰਮ ਕਾਂਡ ਫੋਕਟ ਹਨ। ਸਭ ਕਰਮ ਫੋਕਟ ਜਾਣ, ਸਭ ਧਰਮ ਨੇ ਫਰਮਾਣ, ਜਿੰਨੇ ਧਰਮ ਨੇ ਸਾਰੇ ਵਿਅਰਥ ਜਾਣੋ, ਜੇ ਉਹਨਾਂ ਵਿੱਚ ਇੱਕ ਪਰਮੇਸ਼ਰ ਦਾ ਨਾਮ ਨਹੀਂ ਹੈ। ਸਭ ਕਰਮ ਭਰਮ ਵਿਚਾਰ, ਹੋਰ ਸਾਰੇ ਕਰਮ ਭਰਮ ਰੂਪ ਸਮਝੋ, ਬਿਨ ਏਕ ਨਾਮ ਆਧਾਰ, ਜੇ ਉਹਨਾਂ ਦੇ ਅੰਦਰ ਇੱਕ ਨਾਮ ਨਹੀਂ ਹੈ, ਇੱਕ ਪਰਮੇਸ਼ਰ ਦੀ ਬੰਦਗੀ ਨਹੀਂ ਹੈ, ਤਾਂ ਸਾਰੇ ਕਰਮ ਧਰਮ ਜਿਹੜੇ ਨੇ ਉਹ ਭਰਮ ਰੂਪ ਨੇ, ਕਰਮ ਕਾਂਡ ਨੇ, ਤੇ ਸਤਿਗੁਰੂ ਜੀ ਦਾ ਫਰਮਾਨ ਹੈ, ਕਰਮ ਧਰਮ ਪਾਖੰਡ ਜੋ ਦਿਸਹਿ ਚਿਤ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਭਾਵ ਲੁਕਾਈ ਜਿਹੜੀ ਹੈ ਇਹ ਪਰਮਾਤਮਾ ਨੂੰ ਛੱਡ ਕੇ ਭਰਮਾਂ ਦੇ ਵਿੱਚ ਪਈ ਹੋਈ ਹੈ। ਸੋ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਬੇਅੰਤ ਹੈ। ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਵੀ ਹੈ ਉਹਦੇ ਹੁਕਮ ਵਿੱਚ ਹੋ ਰਿਹਾ ਹੈ। ਅਕਾਲ ਦੀ ਉਸਤਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਰਮਾਤਮਾ ਦੀ ਬੇਅੰਤ ਕੁਦਰਤ ਦਾ ਜ਼ਿਕਰ ਕਰ ਰਹੇ ਹਨ। ਇਵੇਂ ਹੀ ਭੈਰੋਂ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਹੈ ਜੋ ਬਿਲਕੁਲ ਇਸ ਬਾਣੀ ਨਾਲ ਢੁਕਵਾਂ ਹੈ। ਪਾਤਸ਼ਾਹ ਜੀ ਦਾ ਫਰਮਾਨ ਹੈ, ਕੋਟ ਸੂਰ ਜਾ ਕੇ ਪ੍ਰਗਾਸ, ਕਹਿੰਦੇ ਮੈਂ ਉਸ ਪ੍ਰਭੂ ਤੋਂ ਮੰਗਦਾ ਹਾਂ ਜਿਸ ਦੇ ਦਰ ਤੇ ਕਰੋੜਾਂ ਸੂਰਜ ਚਾਨਣ ਕਰ ਰਹੇ ਹਨ। ਦਸਮ ਪਾਤਸ਼ਾਹ ਜੀ ਦਾ ਵੀ ਜ਼ਿਕਰ ਹੈ ਬਾਣੀ ਦੇ ਅੰਦਰ, ਕਾਲ ਪੁਰਖੀ ਦੇ ਮੋਹ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸੱਸ ਕਰੋੜ ਜਲੇਸ। ਕਰੋੜਾਂ ਹੀ ਬ੍ਰਹਮੇ ਨੇ, ਕਰੋੜਾਂ ਹੀ ਇੰਦਰ ਨੇ, ਕਰੋੜਾਂ ਹੀ ਸ਼ਿਵਜੀ ਨੇ, ਕਰੋੜਾਂ ਹੀ ਰਵ ਸੱਸ ਚੰਦਰਮਾ ਤੇ ਸੂਰਜ ਉਹਦੇ ਇੱਕ ਇੱਕ ਰੋਮ ਦੇ ਵਿੱਚ ਸਮਾਏ ਹੋਏ ਹਨ। ਕੋਟ ਮਹਾਂਦੇਵ ਅਰਕ ਬਿਲਾਸ, ਜਿਸ ਦੇ ਦਰ ਤੇ ਕਰੋੜਾਂ ਸ਼ਿਵਜੀ ਤੇ ਕੈਲਾਸ਼ ਹਨ। ਦੁਰਗਾ ਕੋਟ ਜਾ ਕੇ ਮਰਦਨ ਕਰੇ, ਬ੍ਰਹਮਾ ਕੋਟ ਵੇਦ ਉਚਰੈ, ਜੋ ਜਾਚਾ ਤੋ ਕੇਵਲ ਰਾਮ, ਆਣ ਦੇਵ ਸਿਉ ਨਾਹੀ ਕਾਮ। ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗਰਜ ਨਹੀਂ, ਮੈਂ ਜਦੋਂ ਵੀ ਮੰਗਦਾ ਹਾਂ ਪ੍ਰਭੂ ਤੇਰੇ ਦਰ ਤੋਂ ਤੇਰਾ ਨਾਮ ਹੀ ਮੰਗਦਾ ਹਾਂ। ਕੋਟ ਚੰਦਰ ਮੈਂ ਕਰਹਿ ਚਿਰਾਕ, ਸੁਰ ਤੇਤੀ ਸੌ ਜੇ ਵਹਿ ਪਾਕ, ਨਵ ਗ੍ਰਹਿ ਕੋਟ ਠਾਡੇ ਦਰਬਾਰ, ਧਰਮ ਕੋਟ ਜਾ ਕੇ ਪ੍ਰਤਿਹਾਰ, ਪਵਨ ਕੋਟ ਚੌਬਾਰੇ ਫਿਰ ਹੈ, ਬਾਸਕ ਕੋਟ ਸੇਜ ਬਿਸਰ ਹੈ, ਕੋਟ ਸਮੁੰਦ ਕੋਟ ਜਾ ਕੇ ਪਾਣੀ ਹਾਰ, ਰੋ ਮਾਵਲ ਕੋਟ ਅਠਾਰੇ ਭਾਰ। ਬਨਸਪਤੀ ਦੇ ਕਰੋੜਾਂ ਹੀ ਅਠਾਰਾਂ ਭਾਰ, ਜਿਸਦੇ ਜਿਸਮ ਦੇ ਮਨੋ ਰੋਮ ਹਨ। ਕੋਟ ਕਮੇਰ ਭਰੇ ਭੰਡਾਰ, ਕੋਟਿਕ ਲਖਮੀ ਕਰੇ ਸ਼ਿੰਗਾਰ, ਕੋਟਿਕ ਪਾਪ ਪੁੰਨ ਬਹੁ ਹਿਰੈ, ਇੰਦਰ ਕੋਟ ਜਾ ਕੇ ਸੇਵਾ ਕਰੇ। ਕਰੋੜਾਂ ਹੀ ਇੰਦਰ ਜਿਹਦੇ ਦਰ ਤੇ ਸੇਵਾ ਕਰ ਰਹੇ ਹਨ, ਕਰੋੜਾਂ ਹੀ ਲਛਮੀਆਂ ਸ਼ਿੰਗਾਰ ਕਰਕੇ ਖੜੀਆਂ ਹਨ। ਛੱਪਣ ਕੋਟ ਜਾ ਕੇ ਪ੍ਰਤਿਹਾਰ, ਨਗਰੀ ਨਗਰੀ ਖੇਤ ਅਪਾਰ, ਲੱਟ ਛੁੱਟੀ ਵਰਤੈ ਬਿਕਰਾਲ, ਕੋਟ ਕਲਾ ਖੇਲੈ ਗੋਪਾਲ। ਕੋਟ ਜਗ ਜਾ ਕੇ ਦਰਬਾਰ, ਗੰਧਰਵ ਕੋਟ ਕਰਹਿ ਜੈਕਾਰ, ਵਿਦਿਆ ਕੋਟ ਸਵੈ ਗੁਣ ਕਹੈ, ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ। ਬਾਵਨ ਕੋਟ ਜਾ ਕੈ ਰੋਮਾਵਲੀ, ਰਾਵਣ ਸੈਨਾ ਜੈ ਤੇ ਛਲੀ, ਸਹਿਸ ਕੋਟ ਬਹੁ ਕਹਿਤ ਪੁਰਾਣ, ਦੁਰਯੋਧਨ ਕਾ ਮਥਿਆ ਮਾਨ। ਕੰਦਰਪ ਕੋਟ ਜਾ ਕੇ ਲਵੈ ਨਾ ਧਰਹੈ, ਅੰਤਰ ਅੰਤਰ ਮਨਸਾ ਹਰਹੈ, ਕਹੇ ਕਬੀਰ ਸੁਨ ਸਾਰਿੰਗ ਪਾਣ, ਦੇ ਅਭੈ ਪਦ ਮੰਗੋ ਦਾਨ। ਭਾਵ ਕਬੀਰ ਸਾਹਿਬ ਜੀ ਉਸ ਪਰਮੇਸ਼ਰ ਦੇ ਕੋਲੋਂ ਉੱਚੀ ਆਤਮਿਕ ਅਵਸਥਾ ਮੰਗਦੇ ਹਨ ਕਿ ਮੈਨੂੰ ਜਿੱਥੇ ਕਿਸੇ ਦੇਵੀ ਦੇਵਤੇ ਦਾ ਕੋਈ ਡਰ ਨਾ ਰਹੇ, ਮੈਂ ਇਹੀ ਦਾਨ ਮੰਗਦਾ ਹਾਂ ਹੇ ਪਰਮੇਸ਼ਰ। ਸਾਰਿੰਗ ਪਾਣ ਸ਼ਬਦ ਹੈ ਜਿਸਦਾ ਭਾਵ ਹੈ ਧਨੁਖਧਾਰੀ ਪ੍ਰਭੂ। ਜਿਹੜੇ ਲੋਕ ਕਹਿੰਦੇ ਨੇ ਕਿ ਦਸਮ ਦੇ ਅੰਦਰ ਕਿਸੇ ਹੋਰ ਰੱਬ ਦੀ ਗੱਲ ਚੱਲ ਰਹੀ ਹੈ ਅਤੇ ਆਦਿ ਦੇ ਅੰਦਰ ਕਿਸੇ ਹੋਰ ਦੀ, ਉਹ ਭਰਮ ਦੇ ਵਿੱਚ ਨੇ। ਜਿਸ ਅਕਾਲ ਪੁਰਖ ਦੀ ਗੱਲ ਆਦਿ ਬਾਣੀ ਵਿੱਚ ਇਹ ਸਾਰਿੰਗ ਪਾਣ ਦਾ ਅਰਥ ਹੈ ਧਨੁਖਧਾਰੀ ਪਰਮਾਤਮਾ, ਉਸੇ ਦਿਨ ਨੂੰ ਇਹ ਖੜਗ ਕਿਤ ਕਿਹਾ ਗਿਆ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ। ਸੋ ਰਹੋ ਵਿਚਾਰ, ਕਲਗੀਧਰ ਪਾਤਸ਼ਾਹ ਜੀ ਇਸ ਤੋਂ ਅੱਗੇ ਹੋਰ ਛੰਦ ਉਚਾਰਨ ਕਰ ਰਹੇ ਹਨ। ਤਾ ਪ੍ਰਸਾਦ ਲਗ ਨਿਰਾਜ ਛੰਦ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਣੇ ਹਰੀ। ਨਿਰੰਕਾਰ ਵਾਹਿਗੁਰੂ ਜਲ ਵਿੱਚ ਵਿਆਪਕ ਹੈ, ਖੁਸ਼ਕੀ ਵਿੱਚ ਵੀ ਵਾਸਾ ਰੱਖਦਾ ਹੈ, ਹਿਰਦੇ ਵਿੱਚ ਨਿਵਾਸ ਰੱਖਦਾ ਹੈ, ਜੰਗਲਾਂ ਵਿੱਚ ਵੀ ਉਸਦਾ ਪਸਾਰਾ ਹੈ। ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਭੇ ਹਰੀ। ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਦਾ ਪਰਬਤਾਂ ਵਿੱਚ, ਗੁਫਾਵਾਂ ਵਿੱਚ, ਧਰਤੀ ਉੱਤੇ ਆਕਾਸ਼ ਵਿੱਚ ਵੀ ਨਿਵਾਸ ਹੈ। ਨਭੇ ਦਾ ਭਾਵ ਹੈ ਆਕਾਸ਼। ਇਹਾਂ ਹਰੇ ਉਹਾਂ ਹਰੇ ਜਿਵੇਂ ਹਰੇ ਜ਼ਮਾਂ ਹਰੇ। ਇਹਾਂ ਮਾਤ ਲੋਕ ਦੇ ਵਿੱਚ ਊਹਾਂ ਪਰਲੋਕ ਦੇ ਵਿੱਚ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਥੇ ਉੱਥੇ ਈਹਾਂ ਊਹਾਂ ਲੋਕ ਪਰਲੋਕ ਹਲਤ ਪਲਤ ਇਹ ਸ਼ਬਦ ਜਿਹੜੇ ਨੇ ਅਨੇਕਾਂ ਵਾਰ ਆਏ ਨੇ, ਇੱਥੇ ਉੱਥੇ। ਇਸ ਲਈ ਸਤਿਗੁਰੂ ਕਲਗੀਧਰ ਜੀ ਕਹਿ ਰਹੇ ਈਹਾਂ ਹਰੀ ਭਾਵ ਇੱਥੇ ਮਾਤ ਲੋਕ ਵਿੱਚ ਵੀ ਉਹ ਪਰਮਾਤਮਾ ਨਿਵਾਸ ਰੱਖਦਾ ਹੈ, ਊਹਾਂ ਪਰਲੋਕ ਜੋ ਅਣਦਿਸਦੀ ਦੁਨੀਆ ਉੱਥੇ ਵੀ ਉਹਦਾ ਨਿਵਾਸ ਹੈ। ਜ਼ਮੀਂ ਹਰੀ, ਜ਼ਮੀਂ ਦਾ ਭਾਵ ਹੈ ਧਰਤੀ, ਜ਼ਮਾਂ ਆਕਾਸ਼, ਉੱਥੇ ਵੀ ਉਸ ਪਰਮਾਤਮਾ ਦਾ ਨਿਵਾਸ ਹੈ। ਅਲੇਖ ਹਰੀ, ਅਭੇਖ ਹਰੀ, ਅਦੋਖ ਹਰੀ, ਅਦਵੈਖ ਹਰੀ, ਨਿਰੰਕਾਰ ਵਾਹਿਗੁਰੂ ਜੀ ਹਰ ਪ੍ਰਕਾਰ ਦੇ ਲੇਖੇ ਤੋਂ ਰਹਿਤ, ਭੇਖ ਤੋਂ ਰਹਿਤ, ਨਿਰਦੋਖ ਭਾਵਨਾ ਵਾਲੇ, ਭਾਵ ਨੂੰ ਕਿਸੇ ਨਿਰਦੋਖ ਨਹੀਂ, ਅਦੋਖ ਨਿਰਦੋਖ ਹੈ ਉਹ, ਅਦਵੈਖ ਉਹ ਈਰਖਾ ਤੋਂ ਰਹਿਤ ਹਨ। ਅਕਾਲ ਹਰੀ, ਅਪਾਲ ਹਰੀ, ਅਛੇਦ ਹਰੀ, ਅਭੇਦ ਹਰੀ, ਅਕਾਲ ਕਾਲ ਤੋਂ ਰਹਿਤ, ਅਪਾਲ ਹੱਦ ਤੋਂ ਪਰੇ, ਅਛੇਦ ਜੋ ਛੇਦਿਆ ਨਾ ਜਾ ਸਕੇ, ਅਭੇਦ ਜਿਸ ਦਾ ਭੇਦ ਨਾ ਪਾਇਆ ਜਾ ਸਕੇ, ਅਜੰਤਰ ਹਰੀ, ਅਮੰਤਰ ਹਰੀ, ਸੁਤੇਜ ਹਰੀ, ਅਤੰਤਰ ਹਰੀ, ਅਜੰਤਰ ਜੰਤਰਾਂ ਤੋਂ ਰਹਿਤ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਭਾਵ ਉਹਦਾ ਨਾਮ ਹੀ ਸਾਰੇ ਮੰਤਰਾਂ ਜੰਤਰਾਂ ਤੰਤਰਾਂ ਦਾ ਮੰਤਰ ਜੰਤਰ ਤੰਤਰ ਹੈ। ਅਮੰਤਰ ਮੰਤਰਾਂ ਤੋਂ ਰਹਿਤ ਹੈ, ਸੁਤੇਜ ਤੇਜ ਪ੍ਰਤਾਪ ਵਾਲਾ, ਅਤੰਤਰ ਤੰਤਰਾਂ ਤੋਂ ਰਹਿਤ ਹੈ। ਅਜਾਤ ਹਰੀ, ਅਪਾਤ ਹਰੀ, ਅਮਿੱਤਰ ਹਰੀ, ਅਮਾਤ ਹਰੀ, ਅਜਾਤ ਜਾਤ ਰਹਿਤ ਹੈ, ਅਪਾਤ ਕੁੱਲ ਰਹਿਤ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਕਿਉਂਕਿ ਦਸਮ ਦੇ ਆਰੰਭ ਵਿੱਚ ਹੀ ਸਤਿਗੁਰਾਂ ਨੇ ਉਹਦਾ ਸਰੂਪ ਵਰਣਨ ਕਰ ਦਿੱਤਾ ਹੈ। ਅਮਿੱਤਰ ਹਰੀ, ਜੋ ਮਿੱਤਰ ਤੋਂ ਰਹਿਤ ਹੈ। ਅਮਾਤ ਹਰੀ, ਮਾਤਾ ਤੋਂ ਰਹਿਤ ਹੈ, ਜਿਸ ਨੂੰ ਜਨਮ ਦੇਣ ਵਾਲੀ ਮਾਂ ਨਹੀਂ, ਜਿਸ ਦਾ ਕੋਈ ਵੈਰੀ ਤੇ ਮਿੱਤਰ ਨਹੀਂ ਹੈ, ਇੱਕ ਰਸ ਵਿਆਪਕ ਹੈ। ਅਰੋਗ ਹਰੀ, ਅਸੋਗ ਹਰੇ, ਅਭਰਮ ਹਰੇ, ਅਕਰਮ ਹਰੇ, ਰੋਗ ਤੋਂ ਰਹਿਤ ਹੈ, ਅਸੋਗ ਚਿੰਤਾ ਰਹਿਤ ਹੈ, ਅਭਰਮ ਭਰਮ ਰਹਿਤ ਹੈ, ਅਕਰਮ ਕਰਮਾਂ ਤੋਂ ਰਹਿਤ ਹੈ। ਅਜੈ ਹਰੀ, ਅਭੈ ਹਰੀ, ਅਭੇਦ ਹਰੀ, ਅਛੇਦ ਹਰੀ, ਉਹ ਪਰਮਾਤਮਾ ਅਜੈ ਜੋ ਜਿੱਤਿਆ ਨਾ ਜਾ ਸਕੇ, ਅਭੈ ਡਰ ਤੋਂ ਰਹਿਤ, ਅਭੇਦ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਅਛੇਦ ਜੋ ਛੇਦਿਆ ਨਾ ਜਾ ਸਕੇ। ਅਖੰਡ ਹਰੀ, ਅਭੰਡ ਹਰੀ, ਅਡੰਡ ਹਰੀ, ਪ੍ਰਚੰਡ ਹਰੀ, ਅਖੰਡ ਜੋ ਵੰਡਿਆ ਨਾ ਜਾ ਸਕੇ, ਜਿਸ ਦੇ ਟੋਟੇ ਨਾ ਕੀਤੇ ਜਾ ਸਕਣ, ਅਭੰਡ ਜਿਸ ਨੂੰ ਭੰਡਿਆ ਨਾ ਜਾ ਸਕੇ, ਅਡੰਡ ਡੰਡ ਤੋਂ ਰਹਿਤ, ਅਤੇ ਪ੍ਰਚੰਡ ਤੇਜ ਪ੍ਰਤਾਪ ਵਾਲਾ ਹੈ। ਅਤੇਵ ਹਰੀ, ਅਭੇਵ ਹਰੀ, ਅਜੇਵ ਹਰੀ, ਅਛੇਦ ਹਰੀ, ਅਤੇਵ ਬਹੁਤ ਵੱਡਾ, ਅਭੇਵ ਭੇਦ ਰਹਿਤ, ਅਜੇਵ ਜੀਵਣਾ ਅਰਥਾਤ ਖਾਣੇ ਤੋਂ ਬਿਨਾਂ, ਅਛੇਵ ਜਿਸ ਨੂੰ ਛੇਦਿਆ ਨਾ ਜਾ ਸਕੇ, ਉਹ ਆਹਾਰ ਤੋਂ ਰਹਿਤ ਹੈ, ਉਹਨੂੰ ਛੇਦਿਆ ਨਹੀਂ ਜਾ ਸਕਦਾ। ਭਜੋ ਹਰੀ, ਥੱਪੋ ਹਰੀ, ਤਪੋ ਹਰੀ, ਜਪੋ ਹਰੀ, ਹਰੀ ਦਾ ਭਜਨ ਕਰੋ, ਹਰੀ ਦੀ ਪੂਜਾ ਕਰੋ, ਭਜੋ ਹਰੀ, ਥੱਪੋ ਹਰੀ, ਤਪੋ ਹਰੀ, ਹਰੀ ਦੀ ਸੇਵਾ ਕਰੋ, ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰਮਤਿ ਦੇ ਅੰਦਰ ਤਪ ਕੀ ਹੈ, ਪਰਮਾਤਮਾ ਦੇ ਦਰ ਦੇ ਉੱਤੇ ਗੁਰੂ ਦੇ ਦਰ 'ਤੇ ਸੇਵਾ ਕਰਨੀ। ਜਪੋ ਹਰੀ, ਸਤਿਗੁਰੂ ਕਹਿੰਦੇ ਉਸ ਹਰੀ ਦਾ ਵਾਰ ਵਾਰ ਇਹ ਭਾਈ ਜਾਪ ਕਰੋ, ਉਹਦਾ ਸਿਮਰਨ ਕਰੋ। ਜਲਸ ਤੋਹੇ, ਥਲਸ ਤੋਹੇ, ਨਦਿਸ ਤੋਹੇ, ਨਦਸ ਤੋਹੇ, ਇਹ ਹਰੀ ਜਲ ਵਿੱਚ ਵੀ ਤੂੰ ਹੈ, ਧਰਤੀ ਵਿੱਚ ਖੁਸ਼ਕ ਥਾਂ 'ਤੇ ਵੀ ਤੂੰ ਵਰਤ ਰਿਹਾ ਹੈ, ਦਰਿਆਵਾਂ ਵਿੱਚ ਵੀ ਤੇਰੀ ਸੱਤਾ ਹੈ। ਨਦਿਸ ਦਾ ਅਰਥ ਹੈ ਨਦੀਆਂ, ਨਦਸ ਦਾ ਅਰਥ ਹੈ ਦਰਿਆ। ਬਿਰਸ਼ ਤੋਹੇ, ਪਤਸ ਤੋਹੇ, ਛਿਤਸ ਤੋਹੇ, ਉਰਦਸ ਤੋਹੇ, ਇਹ ਹਰੀ ਬਿਰਛਾਂ ਵਿੱਚ ਵੀ ਤੂੰ ਹੈ, ਪੱਤਿਆਂ ਵਿੱਚ ਵੀ ਤੂੰ ਸਮਾਇਆ ਹੈ, ਧਰਤੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ। ਉਰਦਸ ਭਾਵ ਆਕਾਸ਼। ਭਜਸ ਤੁਵੰਗ, ਭਜਸ ਤੁਵੰਗ, ਰਟਸ ਤੁਵੰਗ, ਥੜਸ ਤੁਵੰਗ, ਹੇ ਨਿਰੰਕਾਰ ਮੈਂ ਤੈਨੂੰ ਸਿਮਰਦਾ ਹਾਂ, ਭਜਸ ਤੁਵੰਗ, ਭਜਸ ਤੁਵੰਗ, ਬਾਰ ਬਾਰ ਸਿਮਰਦਾ ਹਾਂ। ਰੜਸ ਤੁਹੰ ਤੇਰਾ ਹੀ ਨਾਮ ਰੜਦਾ ਹਾਂ, ਠੱਠ ਤੁਹੰ ਤੈਨੂੰ ਹੀ ਪੂਜਦਾ ਹਾਂ। ਜ਼ਿਮੀ ਤੁਹੀਂ, ਜ਼ਮਾਂ ਤੁਹੀਂ, ਮੱਕੀ ਤੁਹੀਂ, ਮਕਾਂ ਤੁਹੀਂ, ਹੇ ਵਾਹਿਗੁਰੂ ਧਰਤੀ ਦੀ ਸੱਤਾ ਤੂੰ ਹੈ, ਆਕਾਸ਼ ਦਾ ਸਹਾਰਾ ਵੀ ਤੂੰ ਹੈ। ਮੱਕੀ ਮਕਾਨ ਵੀ ਤੂੰ ਹੈ, ਮਕਾਂ ਮਕਾਨ ਵਿੱਚ ਵੱਸਣ ਵਾਲਾ ਵੀ ਤੂੰ ਹੀ ਹੈ। ਅਭੂ ਤੁਸੀਂ, ਅਭੈ ਤੁਸੀਂ, ਅਸ਼ੂ ਤੁਸੀਂ, ਅਸ਼ੈ ਤੁਸੀਂ। ਭੂ ਦਾ ਭਾਵ ਤੱਤ ਰਹਿਤ, ਅਭੈ ਡਰ ਰਹਿਤ, ਅਸ਼ੂ ਸ਼ੋਹ ਰਹਿਤ, ਅਸ਼ੈ ਨਾਸ਼ ਨਾ ਹੋਣ ਵਾਲਾ ਹੈ। ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ। ਜਤਸ ਦਾ ਭਾਵ ਇੰਦਰੀਆਂ ਵਸ ਕਰਨ ਦਾ ਉਪਾਉ ਕਰਨ ਵਾਲਾ ਵੀ ਤੂੰ ਹੀ ਹੈ। ਬ੍ਰਤਸ ਤੂੰ ਹੀ ਕਿਸੇ ਕਰਮ ਦੇ ਨਾ ਕਰਨ ਦਾ ਪ੍ਰਣ ਕਰਨ ਵਾਲਾ ਵੀ ਤੂੰ ਹੀ ਹੈ। ਗਤਸ ਤੂੰ ਹੀ ਮੁਕਤੀ ਦੇਣ ਵਾਲਾ ਵੀ ਤੂੰ ਹੀ ਹੈ, ਗਤੀ ਦੇਣ ਵਾਲਾ। ਮਤਸ ਮਤਾਂ ਵਾਲਾ, ਮਤਾਂਤਰਾਂ ਵਾਲਾ, ਭਾਵ ਧਰਮਾਂ ਵਾਲਾ ਵੀ ਤੂੰ ਹੀ ਹੈ। ਤੁਹੇ 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 ਤੁਹੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 16 ਵਾਰ ਤੁਹੇ 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 ਉਚਾਰਨ ਕਰਕੇ ਕਿਹਾ, ਹੇ ਅਕਾਲ ਪੁਰਖ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਕਬੀਰ ਤੂੰ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਪਰਮੇਸ਼ਰ ਦਾ ਭਗਤ ਜਿਹੜਾ ਹੈ ਤੂੰ ਤੂੰ ਕਰਦਾ, ਤੂੰ ਦਾ ਰੂਪ ਹੋ ਜਾਂਦਾ ਹੈ। ਹਾਂ ਹਾਂ ਮੈਂ ਵਿੱਚੋਂ ਖੋਵੈ, ਦੂਜਾ ਮਿਟੈ ਇੱਕੋ ਹੋਵੈ। ਇਹ ਗੁਰਮਤ ਦਾ ਮਾਰਗ ਹੈ, ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਇਓ। ਭਗਤੀ ਦੋ ਤੋਂ ਆਰੰਭ ਹੁੰਦੀ ਹੈ, ਇੱਕ ਵਿੱਚ ਜਾ ਕੇ ਸੰਪੂਰਨ ਹੋ ਜਾਂਦੀ ਹੈ। ਕਬੀਰ ਜੀ ਕਹਿੰਦੇ ਨੇ, ਸੋਈ ਫਿਰਕੇ ਤੂੰ ਹੋਆ, ਜਾ ਕੋ ਕਹਿਤਾ ਔਰ। ਤੂੰ ਰੱਬ ਨੂੰ ਕੁਛ ਹੋਰ ਕਹਿ ਰਿਹਾ, ਆਪਣੇ ਆਪ ਨੂੰ ਕੁਝ ਹੋਰ ਮੰਨਦਾ ਹੈ। ਕਹਿੰਦੇ ਬੰਦਗੀ ਕਰਦਾ ਤੂੰ, ਤੂੰ ਕਰਦਾ, ਇੱਕ ਦਿਨ ਤੂੰ ਉਹਦਾ ਹੀ ਰੂਪ ਬਣ ਜਾਵੇਂਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੱਤਰ ਬੰਦ ਜਿਹੜੇ ਨੇ ਅਕਾਲ ਉਸਤ ਬਾਣੀ ਦੇ ਸੰਪੂਰਨ ਹੋਏ ਹਨ। 10 ਭਾਗਾਂ ਦੇ ਵਿੱਚ, ਇਸ ਤੋਂ 11ਵੇਂ ਭਾਗ ਵਿੱਚ ਸਤਿਗੁਰੂ ਜੀ ਜਿਵੇਂ ਕਿਰਪਾ ਕਰਕੇ ਆਪ ਸੰਗਤਾਂ ਦੇ ਦੀਦਾਰ ਬਖਸ਼ਿਸ਼ ਕਰਨਗੇ, ਸੇਵਾ ਵਿੱਚ ਹਾਜ਼ਰ ਹੋਵਾਂਗੇ। ਸੋ ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਅਰਥਾਂ ਸਹਿਤ ਵਿਚਾਰ ਕੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਸਤਿਗੁਰਾਂ ਦੀ ਬਾਣੀ ਦੇ ਨਾਲ ਪਿਆਰ ਕਰਨਾ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵ ਇਹ ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ। ਸੋ ਸਤਿਗੁਰੂ ਦੇ ਉੱਤੇ ਪ੍ਰਤੀਤ ਤੇ ਗੁਰੂ ਦੀ ਬਾਣੀ ਨਾਲ ਪਿਆਰ, ਸਤਿਗੁਰੂ ਕਿਰਪਾ ਕਰਨ, ਪ੍ਰੇਮ ਦੀ ਦਾਤ ਸਾਨੂੰ ਬਖਸ਼ਿਸ਼ ਕਰਨ, ਪ੍ਰੇਮ ਦੇ ਦੁਆਰਾ ਅਸੀਂ ਆਪਣੇ ਮਾਲਕ ਪ੍ਰਭੂ ਨੂੰ ਮਿਲ ਸਕੀਏ। ਇਹੀ ਜੀਵਨ ਦਾ ਲਕਸ਼ ਹੈ, ਇਹੀ ਮਨੋਰਥ ਹੈ, ਇਸੇ ਲਈ ਜਨਮ ਪ੍ਰਾਪਤ ਹੋਇਆ ਹੈ। ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨਲਾਲ ਚਿਰਥਾ ਜਨਮ ਪ੍ਰਾਣੀ। ਭੁੱਲਾ ਚੁੱਕਣ ਦੀ ਖਿਮਾ ਕਰਨੀ ਜੀ। 10ਵਾਂ ਭਾਗ ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।